ਸਕਦੇ। ਉਹ ਮੰਨਦਾ ਉਹ ਵੀ ਲੈਂਦੇ ਨੇ ਪਰ ਕੁਦਰਤ ਕਰਕੇ ਮੰਨ ਲੈਂਦੇ ਨੇ, ਕਹਿੰਦੇ ਤਾਂ ਕੁਦਰਤ ਹੈ, ਕੁਦਰਤ ਵੀ ਤਾਂ ਉਹੀ ਹੈ, ਫਿਰ ਨਾ ਹੋਰ ਰੱਖ ਲਿਆ ਉਹਨਾਂ ਨੇ ਬਸ। ਹਾਂਜੀ,
ਭਾਉ ਭਗਤੀ ਕਰ ਨੀਚ ਸਦਾਏ,
ਭਾਉ ਭਗਤੀ ਕਰੇ, ਭਗਤੀ ਪ੍ਰੇਮ ਭਗਤੀ ਕਰੇ, ਸਭ ਨਾਲ ਪ੍ਰੇਮ ਕਰਨਾ ਇੱਕ ਭਗਤੀ ਹੈ ਸਭ ਨਾਲ। ਤੁਹਾਡੇ ਨਾਲ ਕੋਈ ਕਰਦਾ ਨਹੀਂ ਕਰਦਾ ਠੇਕਾ ਨਹੀਂ ਹੈ, ਸਾਡਾ ਫਰਾਨਾ ਪ੍ਰੇਮ ਨਹੀਂ ਕਰਦਾ ਅਸੀਂ ਨਹੀਂ ਕਰਦਾ, ਇਹ ਨਹੀਂ ਠੇਕਾ ਹੈਗਾ, ਇੱਥੇ ਨਹੀਂ ਇਹ ਗੱਲ ਬਣੀ ਹੋਈ। ਤੁਹਾਡੇ ਨਾਲ ਕਰਦਾ ਨਹੀਂ ਕਰਦਾ ਠੇਕਾ ਨਹੀਂ ਹੈ, ਜੇ ਅਗਲਾ ਨਫ਼ਰਤ ਕਰਦਾ ਤੁਸੀਂ ਨਫ਼ਰਤ ਕਰੋ, ਇਹ ਨਹੀਂ ਠੇਕਾ, ਫਿਰ ਜਾਏ ਜਾਓ ਹੋ ਜਾਓ ਤੁਸੀਂ, ਫਿਰ ਕੀ ਫਰਕ ਰਹੇਗਾ। ਪਾਓ ਭਗਤ ਕਰ
ਨੀਚ ਸਦਾਏ,
ਆ ਇੱਕ ਹੋਰ ਨਾਲ ਲਾ ਤਿਲਪਕ ਨੀਚ ਸਦਾਏ, ਜੇ ਤਾਂ ਸਦਾ ਲਿਆ ਗੁਰੂ ਭਾਉ ਭਗਤ ਕਰਕੇ, ਫਿਰ ਤਾਂ ਹੋ ਗਿਆ ਹੰਕਾਰੀ, ਫਿਰ ਦੁੱਧ ਫਟ ਗਿਆ ਸਾਰੇ ਪਾਲ ਹੋ ਗਿਆ, ਫਿਰ ਦੁੱਧ ਖੱਟਾ ਹੋ ਗਿਆ, ਉਹ ਜੋ ਨਾ ਦਹੀਂ ਬਣੇ ਨਾ ਉਹ ਜੋ ਮੱਖਣ ਨਿਕਲੇ, ਫਿਰ ਵਿਗੜ ਗਿਆ ਸਾਰੇ, ਜੇ ਬਣ ਗਿਆ ਸੰਤ ਫਿਰ ਵੀ ਵਿਗੜ ਗਿਆ, ਜੇ ਬੜਾ ਬਣ ਗਿਆ ਵਿਗੜ ਗਿਆ, ਜੇ ਨੀਚ ਬਣ ਗਿਆ ਰਹਿ ਗਿਆ। ਭਾਉ ਭਗਤ ਕਰ ਨੀਚ ਸਦਾਏ, ਨਾਨਕ ਕੀ ਕਹਿੰਦਾ
ਨਾਨਕ ਮੁਖ ਅੰਤਰ ਪਾਏ,
ਫਿਰ ਮੁਕਤੀ ਮਿਲਦੀ ਹੈ, ਨੀਚੀ ਹਮਤ
ਨੀਚ,
ਨਾਨਕ ਤਿਨਕੇ
ਸੰਗ ਸਾਥ
ਵੱਡਿਆ ਸਿਉਂਕਾ
ਰੀਸ।
ਇਸ ਕਰਕੇ ਐਵੇਂ ਨੀ ਉਹ ਨੀ ਥੱਲੇ ਦਾਸ ਦਾਸ ਤੋਂ ਨੀ ਚਾਪੇ ਹੁੰਦਾ ਹੀ, ਨੀਚ ਦੋ ਕਿਸਮ ਦਾ ਇੱਥੇ ਨੀਵਾਂ ਨੀ ਮਤਲਬ ਹੈ, ਨੀਚ ਦਾ ਮਤਲਬ ਇੱਕ ਨੀਚ ਹੁੰਦਾ ਖੋਟਾ, ਖੋਟਾ ਨੀਚ ਨੀ ਹੈ ਇਹਦਾ ਅਰਥ, ਅਰਥ ਨੀਵਾਂ ਨਿਵੇਂ ਸੁਭਾਰਾ ਆਪ ਨੂੰ ਨੀਵਾਂ ਮੰਨੇ, ਨੀਚ ਨੂੰ ਵਡਿਆਈ ਮਿਲਦੀ ਹੈ ਪਰਮੇਸ਼ਰ ਦੇ ਘਰ ਤੇ, ਨੀਚਾਂ ਨੂੰ ਮਿਲ ਗਿਆ ਸਭ ਤੋਂ ਪਹਿਲਾਂ, ਕਬੀਰ ਨੂੰ ਮਿਲ ਗਿਆ ਸਭ ਤੋਂ ਪਹਿਲਾਂ, ਫਿਰ ਰਵਿਦਾਸ ਨੂੰ ਮਿਲ ਗਈ, ਦੀਵੇ ਤੇ ਨਾ ਹੋ ਨੀਚਾਂ ਨੂੰ ਪਹਿਲਾਂ ਮਿਲ ਜਾਂਦੀ ਹੈ ਚੀਜ਼, ਜਿਹੜੇ ਉੱਚੇ ਹੁੰਦੇ ਨੇ ਉਹ ਜੇਤਾ ਉਹ ਵੀ ਹੋਣ, ਚਲੋ ਉਹਨਾਂ ਤੇ ਵੀ ਭਾਉ ਭਗਤੀ ਹੋਵੇ ਮਿਲ ਜਾਂਦੀ ਹੈ, ਜੇ ਸਿੰਬਲ ਰੁੱਖ ਸਰਾਇਰਾ ਹੋਵੇ ਅੱਗੇ ਆ ਜਾਣਾ, ਅੱਗੇ ਸਿੰਬਲ ਰੁੱਖ ਆ ਜਾਣਾ ਨਾ, ਜੇ ਉਹ ਜਿਹਾ ਹੋਵੇ ਫਿਰ ਉਹਦੀ ਕਹਾਣੀ ਅੱਗੇ ਲਿਖੀ ਹੋਈ ਹੈ। ਉੱਚਾ ਕੀ ਹੁੰਦਾ, ਸਿੰਬਲ ਰੁੱਖ ਸਰਾਇਰਾ, ਅੱਗੇ ਉਹੀ ਆਉਣਾ ਉੱਚਾਈ, ਜੇ ਨੀਚ ਨੀ ਤਾਂ ਉੱਚਾ ਨਾ ਉਹ ਫਿਰ ਸਿੰਬਲ ਰੁੱਖ ਹੈ,
ਗੁਰੂ
ਗੁਰੂ ਹੈ ਜਿਹੜਾ ਸਿੰਬਲ ਰੁੱਖ ਹੈ, ਫਲ ਫਿੱਕੇ ਉਹਦੇ ਜਿਹੜੀ ਬਾਣੀ ਹੈ ਉਪਦੇਸ਼ ਫਿੱਕਾ ਕੁਛ ਵੀ ਨਹੀਂ, ਵਿੱਚ ਕੱਖ ਵੀ ਨਹੀਂ ਹੈ, ਫੋਕੀਆਂ ਗੱਲਾਂ, ਕਹਿੰਦਾ ਫੋਕੀਆਂ ਗੱਲਾਂ ਮਾਰਦਾ, ਉਹ ਫੋਕੀ ਨੇ ਇਹਨਾਂ ਗੱਲਾਂ ਵਿੱਚ ਕੁਛ ਨਹੀਂ ਹੈਗਾ ਉਹਨਾਂ ਦੇ,
ਪੌੜੀ
ਸਾਖੀਆਂ ਫੋਕੀਆਂ ਗੱਲਾਂ, ਝੂਠ
ਪੌੜੀ, ਸਤਿਗੁਰ ਵਿੱਟੋਂ ਵਾਰਿਆ ਜਿੱਤ ਮਿਲੀ ਹੈ ਖਸਮ ਸੰਭਾਲਿਆ,
ਸਤਿਗੁਰ ਵਿੱਟੋਂ ਵਾਰਿਆ, ਮੈਂ ਸਤਿਗੁਰ ਤੋਂ ਆਪਣਾ ਆਪ ਕੁਰਬਾਨ ਕਰ ਦਿੱਤਾ, ਜਿਹਦੇ ਨਾਲ ਮਿਲ ਕੇ ਜਿੱਤ ਮਿਲੀ ਹੈ
ਖਸਮ ਸੰਭਾਲਿਆ,
ਮੈਂ ਖਸਮ ਦੇ ਵਿੱਚ ਸਮਾ ਗਿਆ, ਆਪਣੀ ਹੱਡ ਬੀਤੀ ਹੈ, ਹੱਡ ਬੀਤੀ ਹੈ, ਮੈਂ ਉਹ ਸਤਿਗੁਰ ਤੇ ਕੁਰਬਾਨ ਹੋਇਆ ਜਿਹਦੇ ਨਾਲ ਮਿਲ ਕੇ
ਖਸਮ ਸਮਾਲਿਆ,
ਖਸਮ ਸਮਾਲਿਆ, ਸੜੇ ਸਤਿਗੁਰ ਖਸਮ ਸਮਾਇਆ, ਇਹ ਨਹੀਂ ਆ ਵੀ ਸਤਿਗੁਰ ਬਾਹਰ ਰਹਿ ਗਿਆ ਤੂੰ ਸਮਾ ਗਿਆ, ਬਿਲੀਆ ਮਿਲ ਕੇ ਇੱਕ ਹੋ ਕੇ ਉਹਦੇ ਨਾਲ
ਖਸਮ ਸਮਾਲਿਆ,
ਤਾਂ ਸਮਾਇਆ ਬਿਲੀਆ, ਦੋਵੇਂ ਇਕੱਠੇ ਸਮਾਏ ਨੇ, ਖਸਮ ਕੌਣ ਹੈ ਇੱਥੇ ਸ਼ਬਦ, ਇੱਕ ਹੋ ਕੇ ਸਮਾਇਆ, ਇਹ ਗੁਰਚੇਲੇ ਦੀ ਰਹਿ ਰਾਸ ਹੈ, ਇਹ ਚੇਲਾ ਉਹ ਸਤਿਗੁਰ ਹੈ, ਸਤਿਗੁਰ ਔਰ ਚੇਲਾ ਦੋਏ ਸਮਾਏ ਨੇ ਇਹਦੇ ਚ ਖਸਮ ਚ ਸੱਚ ਚ, ਤੇ ਸੱਚ ਆਇਆ ਨਾ
ਸਮਨਾ ਖਸਮ,
ਸੱਚ ਮੈਂ ਸਭ ਸਮਾਵਾ,
ਸੱਚ ਮੈਂ ਸਭ, ਸੱਚ ਮੈਂ ਅੱਛੇ ਸੱਚ ਰਹੇ, ਸਭ ਕੋ ਸੱਚ ਸਮਾਵਾ,
ਸਭ ਕੋ ਸੱਚ ਸਮਾਵਾ, ਸੱਚ ਸਭਨਾ ਕਾ ਖਸਮ ਹੈ, ਸੱਚ ਨੂੰ ਖਤਮ ਕਿਹਾ ਹੈ ਨਾ, ਸੱਚ ਵਿੱਚ ਸਮਾਉਣ ਵਾਸਤੇ ਸਤਿਗੁਰ ਨਾਲ ਹੀ ਚਾਹੀਦਾ, ਸਤਿਗੁਰ ਨੇ ਵਿੱਚੇ ਸਮਾਉਣਾ ਨਾਲ, ਇਸ ਕਰਕੇ ਸਤਿਗੁਰ ਬਾਹਰ ਨਹੀਂ ਹੋ ਸਕਦਾ। ਇਹ ਆਪੇ ਸਤਿਗੁਰ ਹੈ, ਆਪੇ ਚੇਲਾ, ਅੱਧਾ ਚੇਲਾ ਜਿਹੜਾ ਸਰੀਰ ਚੱਲ ਰਿਹਾ ਸੀ ਉਹ ਚੇਲਾ, ਜਿਹੜਾ ਸਰੀਰ ਤੋਂ ਸਾਹ ਲੈਂਦਾ ਸੀ ਉਹ ਸਤਿਗੁਰ। ਸਤਿਗੁਰ ਤੇ ਖਾਲੀ ਕੋਈ ਨਹੀਂ, ਸਤਿਗੁਰ ਹੁੰਦਾ ਹੀ ਨਹੀਂ ਦੂਆ ਆਦਮੀ, ਜੇ ਹੁੰਦਾ ਉਹ ਆਪਣੇ ਵਾਸਤੇ ਹੀ ਹੁੰਦਾ। ਸਤਿਗੁਰ ਤੁਹਾਡੀ ਬਾਂਹ ਫੜ ਕੇ ਕੁਛ ਨਹੀਂ ਕਰ ਸਕਦਾ। ਸਤਿਪੁਰਖ ਜੇ ਜਾਣਿਆ ਸਤਿਗੁਰ ਤੇ ਉਸਕਾ ਨਾਂ ਠੀਕ ਹੈ, ਉਹਦਾ ਗਿਆਨ ਸਤਿਗੁਰ ਹੁੰਦਾ ਤੁਹਾਡੇ ਵਾਸਤੇ, ਉਹਦਾ ਗਿਆਨ ਸਤਿਗੁਰ ਹੈ, ਆਪ ਸਤਿਗੁਰ ਨਹੀਂ ਹੈ ਤੁਹਾਡੇ ਵਾਸਤੇ।
ਸਤਿਗੁਰ ਤੁਸਕਾ ਨਾਂ,
ਹਾਂ ਉਹਦਾ ਗਿਆਨ ਤੁਹਾਡੇ ਵਾਸਤੇ ਸਤਿਗੁਰ ਹੈ, ਉਹ ਆਪਣੇ ਮਨ ਵਾਸਤੇ ਸਤਿਗੁਰ ਹੈ, ਮਨ ਨੂੰ ਆਪਣੇ ਨੂੰ ਲਿਜਾ ਕੇ ਸਮਾ ਸਕਦਾ, ਆਪੇ ਸਮਾ ਸਕਦਾ, ਤੁਹਾਨੂੰ ਸਮਾਉਣ ਦੀ ਵਿਧੀ ਦੱਸ ਸਕਦਾ। ਤੁਹਾਡੇ ਵਾਸਤੇ ਉਹਦਾ ਗਿਆਨ ਹੈ ਸਤਿਗੁਰ ਹੈ, ਹੋਰ ਸਾਡੇ ਵਾਸਤੇ ਸਤਿਗੁਰ ਤੇ ਖਾਲੀ ਤਾਂ ਕੋਈ ਵੀ ਨਹੀਂ। ਉਹ ਜਿਹੜਾ ਜਦ ਉਹਦਾ ਨਾਂ ਸਤਿਗੁਰ, ਜਿਹੜਾ ਗਿਆਨ ਸਤਿਗੁਰ ਹੈ, ਜਿਹੜਾ ਸਾਡਾ ਗੁਰ ਹੈ ਨਾ ਅੰਦਰ ਪਹਿਲਾਂ, ਉਹਨੇ ਆਪੇ ਸਤਿਗੁਰ ਬਣ ਜਾਣਾ, ਉਹਨੇ ਹੀ ਸਤਿਗੁਰ ਬਣਨਾ ਨਾ, ਸੱਚ ਦਾ ਗਿਆਨ ਹਾਸਲ ਕਰਕੇ ਗੁਰ ਨੇ ਹੀ ਸਤਿਗੁਰ ਬਣਨਾ। ਗੁਰਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਮ ਦੇ ਸੱਤਾਵਲ ਵਰਣ ਕਹਿੰਦਾ ਕਿ ਗੁਰਚੇਲੇ ਰਹਿ ਰਾਸ ਕੀ, ਜਾਂ ਗੁਰ ਔਰ ਚੇਲੇ ਨੇ ਇਕੱਠੇ ਰਹਿ ਰਾਸ ਕੀ ਨਾਨਕ ਸਲਾਮਤ ਥੀਮ ਦੇ, ਫਿਰ ਤਾਂ ਸਲਾਮਤ ਨੇ ਸਦਾ ਸਲਾਮਤ ਨਿਰੰਕਾਰ, ਔਰ ਉਹੀ ਨਿਰੰਕਾਰ ਹੋ ਗਏ ਗੁਰ ਔਰ ਚੇਲਾ ਇਕੱਠੇ ਹੋ ਕੇ ਸਲਾਮਤ ਨੇ ਸਦਾ ਸਲਾਮਤ ਹੈ। ਫਿਰ ਨਿਰੰਕਾਰ ਹੈ ਉਹ, ਯੂਨਿਟੀ ਹੈ ਨਿਰੰਕਾਰ, ਇੱਕ ਦਾ ਨਾਮ ਨਿਰੰਕਾਰ ਹੈ, ਉਹ ਸਦਾ ਸਲਾਮਤ ਹੈ। ਜੋ ਨਿਰੰਕਾਰ ਹੋ ਗਿਆ, ਇੱਕ ਹੋ ਗਿਆ, ਉਹ ਸਦਾ ਸਲਾਮਤ ਹੈ।
ਸਤਿਗੁਰ ਵਿੱਚੋਂ ਵਾਰਿਆ ਜਿੱਤ ਮਿਲੀ ਐ ਖਸਮ ਸੰਭਾਲਿਆ, ਜਿਨੀ ਕਰ ਉਪਦੇਸ਼ ਗਿਆਨ ਅੰਜਨ ਦੀਆ ਹੈ।
ਕਰ ਉਪਦੇਸ਼ ਗਿਆਨ ਅੰਜਨ ਦੀ, ਗਿਆਨ ਅੰਜਨ ਉਹਦਾ ਗਿਆਨ ਹੈ ਸਾਡੇ ਵਾਸਤੇ ਸਤਿਗੁਰ
ਅੰਜਨ
ਅੰਜਨ ਹੈ ਅੰਜਨ ਬੁੱਧੀ ਚ ਅੱਖ ਚ ਜਿਵੇਂ ਸੁਰਮਾ ਪਾਈਦਾ, ਬੁੱਧੀ ਚ ਉਹ ਪਾਇਆ, ਬੁੱਧੀ ਦਾ ਭਰਮ ਦੂਰ ਹੋ ਗਿਆ। ਗਿਆਨ ਅੰਜਨ ਗੁਰਦੀਆ ਅਗਿਆਨ ਅਧੇਰ, ਬੁੱਧੀ ਦੇ ਅਗਿਆਨ ਤਾਂ ਦੂਰ ਹੋ ਗਈ। ਉਹਦਾ ਜਿਹੜਾ ਗਿਆਨ ਹੈ ਉਹੀ ਸਾਡੇ ਵਾਸਤੇ ਅੰਜਨ ਹੈ, ਉਹੀ ਸਤਿਗੁਰ ਹੈ ਸਾਡੇ ਵਾਸਤੇ। ਜਿਹਨ ਕਰ ਉਪਦੇਸ਼
ਗਿਆਨ ਅੰਜਨ ਦੀਆ,
ਗਿਆਨ ਅੰਜਨ ਦੀਆ,
ਇਨੀ ਨੇਤਰੀ ਜਗਤ ਨਿਹਾਲਿਆ,
ਇਨੀ ਨੇਤਰੀ ਜਗਤ ਨਿਹਾਲਿਆ, ਫੇਰ ਆ ਸੰਸਾਰ ਪਤਾ ਲੱਗਿਆ ਕੀ ਹੈ, ਪਹਿਲਾਂ ਤਾਂ ਕੁਛ ਹੋਰ ਹੀ ਦੀਦਾ ਸੀ ਇਹ ਸੰਸਾਰ, ਕੁਛ ਹੋਰ ਹੀ ਦੀਦਾ ਸੀ, ਫੇਰ ਅਸਲੀ ਚਿਹਰਾ ਇਹਦਾ, ਅਸਲੀ ਚਿਹਰਾ ਫੇਰ ਆਇਆ ਸਾਹਮਣੇ ਸੰਸਾਰ ਦਾ। ਪਹਿਲਾਂ ਕੁਛ ਹੋਰ ਲੱਗਦਾ ਸੀ, ਫੇਰ ਕੁਛ ਹੋਰ ਲੱਗਦਾ ਹੈ ਸੰਸਾਰ, ਫੇਰ ਤਾਂ ਜਾਲ ਲੱਗਦਾ, ਫਿਰ ਜਾਲ ਇਹ ਸੰਸਾਰ ਸਗਲਾ ਹੈ ਸੁਪਨਾ। ਜੇ ਸੱਚ ਮੰਨ ਲਿਆ ਫਿਰ ਜਾਲ ਹੈ, ਜੇ ਸੁਪਨਾ ਮੰਨ ਲਿਆ ਫਿਰ ਘੱਟ, ਫਿਰ ਕਾਹਦਾ ਫਿਕਰ, ਫਿਰ ਸੁਪਨਾ ਭਾਸਦਾ ਸੰਸਾਰ। ਹਾਸਤਾ ਅਸੀਂ ਕਹਿੰਦੇ ਹਾਂ ਸੁਪਨਾ, ਐਵੇਂ ਕਹਿਣ ਨੂੰ ਕੀ ਹੈ, ਸੁਣ ਲਿਆ ਕਹਿ ਦਿੱਤਾ ਸੁਪਨਾ, ਮੰਨਿਆ ਥੋੜੀ ਹੈ ਸੁਪਨਾ। ਜਦ ਦੇਖਦਾ ਨੇਤਰੀ ਜਗਤ ਨਿਹਾਲਿਆ ਫਿਰ ਮੰਨਦਾ ਹੈ, ਮੰਨਦਾ ਜ਼ਿਆਦਾ ਜਾ ਕੇ ਜਾਂ ਦੇਖ ਲੈਂਦਾ, ਜਬ ਲੱਗਦਾ ਦੇਖੂ ਆਪਣੀ
ਨੈਣੀ,
ਕਹਿੰਦੇ ਨੇ ਨਾ ਉਹ, ਤਾਂ ਹੀ ਹਿੰਦੂ, ਤਬ ਲੱਗਦਾ ਮਨ ਨੂੰ ਗੁਰਕੀ, ਗੁਰਕੀ ਕਹਿਣੀ ਫਿਰ ਮੰਨੀ ਵੀ ਗੱਲ ਤਾਂ ਉਹੀ ਹੈ, ਜੈਸਾ ਸਤਿਗੁਰ ਸੁਣੀਦਾ ਐਸੋ ਹੀ ਮੰਨੀ, ਦੇਖ ਲਿਆ।
ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ,
ਹੁਣ ਜਿਹੜੇ ਸੱਚ ਨੂੰ ਛੱਡ ਕੇ ਦੂਜੇ ਪਾਸੇ ਲੱਗੇ ਹੋਏ ਨੇ, ਮਾਇਆ ਵਾਲੇ ਪਾਸੇ ਲੱਗੇ ਹੋਏ ਨੇ,
ਡੁੱਬੇ ਸੇਵਣ ਜਾ ਰਿਹਾ,
ਰਾਜ ਭਾਗ ਚ ਲੱਗੇ ਹੋਏ ਨੇ, ਉਹ ਕੌਣ ਨੇ ਡੁੱਬੇ ਸੇਵਣ ਜਾ ਰਿਹਾ, ਉਹ ਬਣਜਾਰੇ ਸਭ ਡੁੱਬ ਜਾਣਗੇ, ਦੱਸੋ ਕਿਹੜਾ ਵੱਜਦਾ ਇਹਨਾਂ ਚੋਂ ਸਿੱਖਾਂ ਚੋਂ ਵੱਜਦਾ, ਕੋਈ ਕੋਈ ਨੀ ਵੱਜਦਾ, ਖਾਲਿਸਤਾਨ ਦਾ ਹਾਮੀ ਇੱਕ ਨੀ ਵੱਜਦਾ, ਰਾਜ ਦਾ ਹਾਮੀ ਇੱਕ ਨੀ ਵੱਜਦਾ, ਰਾਜ ਕਰੇਗਾ ਇੱਕ ਵੀ ਨੀ, ਸਭ ਡੁੱਬੇ ਸੇਵਣ ਜਾ ਰਿਹਾ, ਇੱਕ ਵੀ ਨਹੀਂ ਬਚ ਸਕਦਾ। ਜਦ ਤੱਕ ਗੁਰਬਾਣੀ ਝੂਠੀ ਹੈ, ਜੇ ਗੁਰਬਾਣੀ ਸੱਚੀ ਇੱਕ ਨਹੀਂ ਬਚਦਾ। ਖਤਮ ਛੋੜ
ਦੂਜੇ ਲੱਗੇ,
ਸੱਚ ਨੂੰ ਛੱਡ ਕੇ ਜਿਹੜੇ ਸੰਸਾਰ ਨਾਲ ਜੁੜੇ ਹੋਏ ਨੇ, ਕੂੜ ਨਾਲ ਹੁਣ ਸਭ ਸੰਸਾਰ ਹੈ। ਦੂਜੇ ਲੱਗੇ, ਦੂਜਾ ਕੀ ਹੈ? ਦੂਜਾ ਸੰਸਾਰ ਹੈ। ਇਹ ਮਾਇਆ ਹੈ, ਇਹ ਸੱਚ ਹੈ, ਇਹ ਜੋਤ ਹੈ, ਇਹ ਜਾਤ ਹੈ। ਜੋਤ ਨੂੰ ਛੱਡ ਕੇ ਜਾਤ ਨਾਲ ਜੁੜ ਗਏ, ਜਿਹੜੇ ਮਾਇਆ ਨਾਲ ਜੁੜ ਗਏ, ਡੁੱਬੇ ਸੇ ਬਣ ਜਾ ਰਿਹਾ, ਉਹ ਬਣ ਜਾ ਰਹੇ ਸਾਰੇ ਹੀ ਨਾ, ਡੁੱਬ ਗਏ, ਡੁੱਬ ਜਾਣਗੇ, ਡੁੱਬੇ ਹੋਏ ਹੀ ਨੇ। ਸਿੱਖ ਨਹੀਂ ਡੁੱਬ ਸਕਦਾ ਜੇ ਸਿੱਖ ਹੋ ਗਏ। ਜਿਹੜਾ ਡੁੱਬਦਾ ਉਹ ਸਿੱਖ ਨਹੀਂ ਹੁੰਦਾ, ਜਿਹੜਾ ਸਿੱਖ ਆ ਡੁੱਬ ਨਹੀਂ ਸਕਦਾ।
ਸਤਿਗੁਰੂ ਹੈ ਬੋਹਿਥਾ ਵਿਰਲੇ ਕਹਿੰਦੇ ਵਿਚਾਰੇ।
ਸਿੱਖ ਗੁਰੂ ਦਾ ਹੁੰਦਾ, ਜਿਹਨੇ ਸਿੱਖਿਆ ਲੈ ਲਈ ਉਹ ਵੀ ਡੁੱਬ ਜਾਵੇ ਕਿਵੇਂ ਹੋ ਜਾਊਗਾ? ਸਿੱਖਿਆ ਲੈ ਲਈ ਫਿਰ ਵੀ ਡੁੱਬ ਗਿਆ, ਇਹ ਨਹੀਂ ਹੋ ਸਕਦਾ। ਸਿੱਖ ਨਹੀਂ ਡੁੱਬ ਸਕਦਾ ਅਸਲ ਚ। ਜਿਹਨੂੰ ਭੁਲੇਖਾ ਮੈਂ ਸਿੱਖਾਂ, ਸਿੱਖ ਹੈ ਨੀ, ਉਹ ਡੁੱਬ ਗਏ, ਡੁੱਬਣ ਗਏ ਉਹ। ਜਿਹਨਾਂ ਨੂੰ ਸਿੱਖ ਹੋਣ ਦਾ ਭੁਲੇਖਾ ਸਿੱਖ ਹੈ ਨੀ, ਉਹ ਡੁੱਬ ਜਾਣਗੇ, ਡੁੱਬੇ ਹੋਏ ਨੇ, ਡੁੱਬੇ ਸੇ ਬਣ ਜਾ ਰਿਹਾ। ਸਤਿਗੁਰੂ ਹੈ
ਬੋਹਿਤਾ ਬਿਰਲੇ ਕਿਨੇ ਵਿਚਾਰਿਆ।
ਸਤਿਗੁਰੂ ਦਾ ਜਹਾਜ਼ ਹੈ, ਜਹਾਜ਼ ਚ ਬੈਠਾ ਵੀ ਡੁੱਬਦਾ ਹੁੰਦਾ ਕੋਈ? ਜਹਾਜ਼ ਹੈ, ਇੱਕ ਜਹਾਜ਼ ਹੈ, ਇੱਕ ਆਦਮੀ ਆਪ ਬਣੇ ਜ਼ੋਰ ਨਾਲ ਤਰ ਕੇ ਸਮੁੰਦਰ ਪਾਰ ਕਰਦਾ ਹੈ। ਉਹ ਤਾਂ ਸਮੁੰਦਰ ਨੂੰ ਨਹੀਂ ਪਾਰ ਕਰਦੇ, ਉਹ ਤਾਂ ਡੁਬਕੀਆਂ ਮਾਰ ਮਾਰ ਕੇ ਤਾਂ ਮੱਛੀਆਂ ਫੜਦੇ ਨੇ, ਆ ਹੀਰੇ ਹੂਰੇ ਤੋੜਦੇ ਨੇ ਸਮੁੰਦਰ ਚੋਂ। ਉਹਨਾਂ ਨੇ ਨੀ ਸਮੁੰਦਰ ਤੋਂ ਬਾਹਰ ਜਾਣਾ, ਉਹਨਾਂ ਦਾ ਸਮੁੰਦਰ ਖਾਣ ਮਿਲੀ ਹੋਈ ਹੈ ਰੋਜੀ ਰੋਟੀ ਦੀ। ਸਮੁੰਦਰ ਵਿੱਚ ਤਾਂ ਲੜਾਈ ਹੁੰਦੀ ਹੈ, ਸਾਡੇ ਸਮੁੰਦਰ ਤੁਸੀਂ ਮੱਛੀਆਂ ਫੜਨਾਗੇ, ਇਹ ਤਾਂ ਵੱਡਿਆ ਪਿਆ ਇਹਨਾਂ ਦਾ। ਇਹਨਾਂ ਦਾ ਸਮੁੰਦਰ ਠੀਕ ਹੈ, ਡੁੱਬੇ ਸੇ ਬਣ ਜਾ ਰਿਹਾ, ਬਣ ਜੇ ਉਹ ਮਾਇਆ ਦਾ ਬਣ ਜਾ। ਰਾਜ ਦੀ ਇੱਛਾ ਬਣਜਣੀ ਹੈ, ਸਿਆਸਤ ਦੀ ਭੁੱਖ ਬਣਜਣੀ ਹੈ, ਇਹ ਵੀ ਤਾਂ ਬਣ ਜਾ, ਪੈਸੇ ਖਰਚਦੇ ਨੇ, ਕੁਰਸੀਆਂ ਖਤਰੇ ਕਰਦੇ ਨੇ, ਵੀ ਬਣ ਜੇ ਹੈ ਨਾ, ਡੁੱਬੇ ਸੇ ਬਣ ਜਾ ਰਿਹਾ।
ਸਤਿਗੁਰੂ ਬੋਹਿਤਾ ਬਿਰਲੇ ਕਿਨੇ ਵਿਚਾਰਿਆ,
ਉਹ ਕਿਸੇ ਬਿਰਲੇ ਨੇ ਵਿਚਾਰਿਆ ਕਿ ਉਹ ਬੋਹਿਤਾ ਜਹਾਜ਼ ਹੈ। ਕਰ ਕਿਰਪਾ
ਪਾਰ ਉਤਾਰਿਆ,
ਕਰੀ ਕਿਰਪਾ ਪਾਰ ਉਤਾਰੇ ਜੀ, ਤੇ ਕਿਰਪਾ ਹੋ ਜਾਂਦੀ ਹੈ, ਉਹ ਪਾਰ ਹੋ ਜਾਂਦਾ।
ਸਰੋਗ ਮਹੱਲਾ ਪਹਿਲਾ, ਸਿਮਲ ਰੁੱਖ ਸਰਾਇਰਾ ਅਤਿ ਦੀਰਗ ਅਤਿ ਮੁੱਚ।
ਬਸ ਜੇ ਤਾਂ ਭਾਵ ਭਗਤ ਕਰਦੀ ਜਿਸ ਦਊਗਾ, ਫਿਰ ਤਾਂ ਮਿਲ ਜੂਗੀ ਮੁਕਤੀ, ਤੇ ਨਹੀਂ ਕੀ ਹੋਊਗਾ? ਭਾਵ ਭਗਤ ਤਾਂ ਹੈ ਨੀ, ਫਿਰ ਸਿਮਲ ਰੁੱਖ ਹੈ। ਡੇਰਾ ਤਾਂ ਬਹੁਤ ਦੂਰੋਂ ਪਤਾ ਹੈ, ਬਹੁਤ ਬੜੇ ਬੜੇ ਹੋਰਡਿੰਗ ਲੱਗੇ ਹੋਏ ਨੇ, ਬਹੁਤ ਦੁਨੀਆ ਜਾਣਦੀ ਹੈ ਸਾਰੇ ਮੁਲਕਾਂ ਚ, ਫਲਾਨਾ ਸੰਤ ਹੈਗਾ ਬਹੁਤ ਅਮੀਰ ਹੈ, ਪਰ ਹੈਗਾ ਸਿਮਲ ਰੁੱਖ।
ਅਤਿ ਦੀਰਗ ਅਤਿ ਮੁੱਚ,
ਦੀਰਘ ਵੀ ਹੈ ਉਹ, ਪ੍ਰਾਪਰਟੀ ਵਾਲਾ, ਜਾਣ ਪਛਾਣ ਵਾਲਾ, ਬਹੁਤ ਸੰਗਤ ਨਾਲ ਜੁੜੀ ਹੋਈ ਹੈ। ਅਤਿ ਦੀਰਘ ਅਤਿ ਮੁੱਚ, ਦੂਰੋਂ ਬਹੁਤ ਦੂਰੋਂ ਦੀਦਾ ਲੋਕਾਂ ਨੂੰ, ਡੀਲ ਡੌਰ ਵਾਲਾ। ਅਤਿ ਮੁੱਚ
ਓਏ ਜੀ ਆਵੇ ਆਸ ਕਰ ਜਾਏ ਨਿਰਾਸੇ ਕਿਤ,
ਪਰ ਜੇ ਕੋਈ ਗੁਰਮੁਖੀ ਚਲਿਆ ਜਾਵੇ ਉਹਦੇ ਕੋਲ ਆਸ ਕਰਕੇ ਵੀ ਇੱਥੋਂ ਕੁਛ ਮੈਨੂੰ ਗਿਆਨ ਮਿਲੂ, ਉੱਥੇ ਕੁਛ ਨਹੀਂ ਹੁੰਦਾ, ਨਿਰਾਸਾ ਆਊਗਾ। ਜੇ ਪੰਛੀ ਕੋਈ ਚਲਿਆ ਜਾਵੇ, ਉਹ ਦਰਖਤ ਤੇ ਬਹਿ ਜਾਵੇ, ਬੜੇ ਫੁੱਲ ਲਾਲ ਲਾਲ ਚਮਕਦੇ ਹੁੰਦੇ ਨੇ ਇਹਦੇ ਦੂਰੋਂ, ਸਿੰਬਲ ਦੇ ਸਾਰੇ ਸਰੀਰ ਤੇ ਕੱਢੇ ਹੁੰਦੇ ਨੇ ਸਿੰਬਲ ਦੇ, ਤੁਸੀਂ ਸ਼ਾਇਦ ਦੇਖਿਆ ਹੋਵੇ ਕਰਾਂ, ਇਹਦੇ ਸਰੀਰ ਤੇ ਵੀ ਕੱਢੇ ਹੁੰਦੇ ਨੇ, ਜਿੰਨੀ ਪੂਰਾ ਕੇਲੀ ਦੇ ਥੱਲੇ ਤੋਂ ਉੱਤੇ ਤੇ ਕੰਡੇ ਕੰਡੇ ਹੁੰਦੇ ਨੇ, ਮੋਟੇ ਮੋਟੇ ਰਹਿ ਜਾਂਦੇ ਨੇ, ਟਾਹਣਿਆਂ ਤੇ ਬਰੀਕ ਬਰੀਕ ਨਾਲ ਹੁੰਦੇ ਨੇ। ਇੱਕ ਸਿੰਬਲ ਦੇ ਉੱਤੇ ਕੰਡੇ ਜ਼ਿਆਦਾ ਹੁੰਦੇ ਨੇ, ਇੱਕ ਜਿਹੜਾ ਖੈਰ ਹੁੰਦਾ ਉਹਦੇ ਉੱਤੇ ਕੰਡੇ ਜ਼ਿਆਦਾ ਹੁੰਦੇ ਨੇ, ਜਿਹਦਾ ਇਕੱਠਾ ਬਣਦਾ, ਉਹ ਤਾਂ ਤੁਸੀਂ ਦੇਖਿਆ ਹੋਊਗਾ ਖੈਰ ਤਾਂ, ਬਸ ਉਹੋ ਜਿਹਾ ਸਿੰਬਲ ਹੁੰਦਾ, ਫੁੱਲ ਲੱਗਦੇ ਨੇ, ਫਲ ਵੀ ਲੱਗਦੇ ਨੇ, ਬੜੇ ਸੋਹਣੇ ਫੁੱਲ ਹੁੰਦੇ ਨੇ ਦੂਰੋਂ। ਹੁਣ ਉੱਚਾ ਦਰਖਤ ਹੁੰਦਾ, ਉਹ ਦੇਖ ਕੇ ਆਉਂਦਾ ਦੂਰੋਂ ਵੀ ਬਦਲ ਹੁੰਦਾ, ਉਹ ਜਿਹੜੇ ਫੁੱਲ ਨੇ ਨਾ ਰੰਗ ਬੜਾ ਹੈ ਵੀ ਉਹ ਤੇ ਫਲ ਵੀ ਵਧੀਆ ਹੋਣੇ ਨੇ ਖਾਣ ਵਾਲੇ, ਵੀ ਜੇ ਬੜਾ ਸੰਤ ਹੈ ਤਾਂ ਕੋਈ ਗਿਆਨ ਵੀ ਬੜਾ ਹੋਣਾ, ਕੋਈ ਆ ਜਾਵੇ ਭੁਲੇਖੇ ਸਿਰ, ਕੋਈ ਜੇ ਆਵੇ
ਆਸ ਕਰ
ਆਸ ਕਰ
ਜਾਏ ਨਿਰਾਸੇ ਕਿਤ,
ਬਸ ਫਿਰ ਨਰਾਸੇ ਕਿੰਨੇ ਹੀ ਨਰਾਸੇ ਹੀ ਜਾਂਦੇ ਨੇ ਜਿੰਨੇ ਆਉਂਦੇ ਨੇ, ਮਿਲਦਾ ਕਿਸੇ ਨੂੰ ਉੱਥੋਂ ਕੁਛ ਨੀ।
ਫਲ ਫਿੱਕੇ ਫੁੱਲ ਬਕ ਬਕੇ,
ਕਿਉਂਕਿ ਫਲ ਜਿਹੜੇ ਨੇ ਉਹਦਾ ਜਿਹੜਾ ਗਿਆਨ ਹੈ ਫਿੱਕਾ ਹੁੰਦਾ, ਫਲ ਗਿਆਨ ਹੁੰਦਾ, ਗਿਆਨ ਫਲ ਲੱਗ ਗਿਆ, ਧਰਮ ਫੁੱਲ ਫਲ ਗਿਆ,
ਫੁੱਲ
ਗਿਆਨ ਉਹਦਾ ਫਿੱਕਾ ਹੁੰਦਾ, ਮਾਇਆ ਦਾ ਗਿਆਨ ਹੁੰਦਾ, ਫਿੱਕੇ ਦਾ ਮਤਲਬ ਮਾਇਆ, ਕੱਚਾ ਗਿਆਨ ਹੁੰਦਾ। ਫਲ ਫਿੱਕੇ
ਫੁੱਲ ਬਕ ਬਕੇ,
ਜਿਹੜੇ ਫੁੱਲ ਨੇ ਉਹ ਜਮਾਂ ਬਕ ਬਕੇ ਹੁੰਦੇ ਨੇ, ਫੁੱਲ ਕੀ ਹੁੰਦੇ ਨੇ ਜਿਹੜੇ ਉਹ ਕਰਮਕਾਂਡ ਦੱਸਦਾ ਫੁੱਲ ਹੁੰਦੇ ਨੇ, ਜਿਹੜੇ ਕਰਮਕਾਂਡ ਦੱਸਦਾ ਵੱਖ ਵੱਖੇ ਨੇ, ਜਿਵੇਂ ਜੋਗ ਕਰਾਉਂਦੇ ਨੇ ਸਭ ਵੱਖ ਵੱਖ ਆਇਆ ਹੈ, ਕੋਈ ਜੋਗ ਕਰਾਉਂਦਾ, ਕੋਈ ਕੁਛ ਕਰਾਉਂਦਾ, ਕੋਈ ਕੁਛ ਕਰਾਉਂਦਾ, ਇਹ ਸਭ ਵੱਖ ਵੱਖ ਆਈ ਇਹਨਾਂ ਦਾ ਕੰਮ।
ਕੰਮ ਨਾ ਆਵੇ ਪੱਤ,
ਕੰਮ ਨਾ ਆਵੇ ਪੱਤ, ਨਾ ਇਹਨਾਂ ਦਾ ਪੱਤਾ ਕੰਮ ਹੁੰਦਾ, ਕੁਛ ਵੀ ਕੰਮ ਦੀ ਹੁੰਦਾ, ਲੱਕੜ ਵੀ ਨਹੀਂ ਚੰਗੀ ਹੁੰਦੀ, ਉਹਦੀ ਉਹਦੀ ਲੱਕੜ ਵੀ ਨਹੀਂ, ਪੱਤਾ ਵੀ ਨਹੀਂ ਕੰਮ ਹੁੰਦਾ। ਹੜ ਫਿੱਕੇ ਖੁੱਲ ਵੱਖ ਵੱਖੇ,
ਕੰਮ ਨਾ ਆਵੇ,
ਕੰਮ ਨਾ ਆਵੇ ਬਿਠਤ ਦੀਵੀ ਨਾਨਕਾ
ਗੁਣ ਚੀਆ।
ਜਿਹੜੀ ਬਿਠਤ ਹੈ ਸੱਚ ਹੈ, ਜਿਹੜਾ ਪ੍ਰੇਮ ਹੈ, ਜਿਹੜਾ
ਮਿਠਤ ਨੀਵੀ,
ਇਹ ਨੀਵਾ ਹੀ ਹੁੰਦਾ,
ਮਿਠਤ ਨੀਵੀ,
ਇਹ ਨੀਵੀ ਹੁੰਦੀ ਹੈ, ਬਿਠੇ ਨੀਵੀ ਜਗ੍ਹਾ ਹੁੰਦੀ ਹੈ, ਨਾਨਕਾ ਗੁਣ ਚੀਆਈਆਂ, ਗੁਣ ਵੀ ਹੁੰਦੀਆਂ, ਚੰਗਿਆਈਆਂ ਵੀ ਹੁੰਦੀਆਂ, ਉੱਥੇ ਤੱਤ ਗਿਆਨ ਵੀ ਹੁੰਦਾ, ਤੱਤ ਦੀ ਗੱਲ ਵੀ ਹੁੰਦੀ ਹੈ। ਉਹ ਆਪਣੇ ਆਪ ਨੂੰ ਬਹੁਤਾ ਡੰਬਰ ਨਹੀਂ ਕਰਦੇ, ਬਹੁਤਾ ਪ੍ਰਪੰਚ ਨਹੀਂ ਕਰਦੇ, ਉਹਨਾਂ ਨੂੰ ਬਹੁਤੇ ਹੋਰਡਿੰਗ ਬੋਰਡਿੰਗ ਲਾਉਣ ਦੀ ਲੋੜ ਨਹੀਂ ਹੁੰਦੀ, ਇਸ਼ਤਿਹਾਰ ਦੇਣ ਦੀ ਲੋੜ ਨਹੀਂ ਹੁੰਦੀ, ਉਹਨਾਂ ਨੂੰ ਏਜੰਟ ਬਣਾਉਣ ਦੀ ਲੋੜ ਨਹੀਂ ਹੁੰਦੀ, ਫਟਾਫਟ ਜੀ ਨਾ ਮਸ਼ਹੂਰ ਹੋਣਾ ਏਜੰਟ ਬਣਾਉਣੇ ਪੈਂਦੇ ਨੇ, ਸਮਝਿਆ ਜੀ, ਕਿ ਉਹਨੂੰ ਪਤਾ ਵੀ ਸੱਚ ਹੌਲੀ ਹੌਲੀ, ਸੱਚ ਦੀ ਲੰਬੀ ਉਮਰ ਹੈ, ਹੌਲੀ ਹੌਲੀ ਉਹ ਫੈਲਦਾ ਹੁੰਦਾ, ਹੌਲੀ ਹੌਲੀ ਜੜ ਫੜਦਾ, ਇੱਕ ਤਾਂ ਵੀ ਜੜ, ਇਹਦੇ ਨਾਲ ਗਾਹਕ ਕਿੰਨੇ ਹੁੰਦੇ ਨੇ, ਬਿਰਲੇ ਬਿਰਲੇ ਹੁੰਦੇ ਨੇ, ਉਹਨਾਂ ਨੇ ਤਾਂ ਭੀੜ ਇਕੱਠੀ ਕਰਨੀ ਹੁੰਦੀ ਹੈ, ਭੇਡਾਂ ਇਕੱਠੀਆਂ ਕਰਨੀਆਂ, ਜਿਹਨੇ ਮਰਜ਼ੀ ਗੱਲ ਲੰਗਰ ਲੰਗਰ ਤੇ ਆ ਜਾਂਦੇ ਨੇ, ਉਹ ਮਤਲਬ ਚੰਗਾ ਵਧੀਆ ਲੰਗਰ ਲਾ ਦਿੰਦੇ ਨੇ, ਉਹ ਸਿਰਫ ਸਿਆਸੀ ਗੱਲਾਂ ਨੇ, ਸੰਸਾਰੀ ਗੱਲਾਂ ਨੇ, ਸੰਸਾਰੀ ਖਿਆਤੀ ਪ੍ਰਾਪਤ ਕਰਨੀ, ਵਡਿਆਈ ਪ੍ਰਾਪਤ ਕਰਨੀ, ਸੰਸਾਰੀ, ਇਹਦੇ ਨਾਲ ਸੱਚ ਦਾ ਕੋਈ ਸੰਬੰਧ ਨਹੀਂ। ਮਿਠਤਰੀ ਵੀ ਨਾਨਕਾ ਗੁਣ ਜਗਾਈਆਂ,
ਸਭ ਕੋ ਨਿਵੇ ਆਪ ਕੋ ਪਰ ਕੋ ਨਿਵੇ ਨਾ ਕੋਈ।
ਹੁਣ ਸੁਭਾਅ ਹੈ ਸਿੰਬਲ ਦਾ, ਸਿੰਬਲ ਵੱਡਾ ਹੁੰਦਾ ਸਾਰੇ ਉਦੋਂ ਛੋਟੇ ਹੀ ਹੁੰਦੇ, ਜਿਹੜਾ ਸੰਤ ਵੱਡਾ ਉਹ ਕਹਿੰਦਾ ਸਾਰੇ ਮੈਨੂੰ ਆ ਕੇ ਮੱਥਾ ਟੇਕਣ, ਆਦਮੀ ਦਾ ਵੀ ਸੁਭਾਅ ਹੈ ਕਿ ਹਰੇਕ ਮੈਨੂੰ ਮੇਰੇ ਅੱਗੇ ਨੀਵਾਂ ਹੋਵੇ, ਤਾਂ ਹੀ ਰਾਜਾ ਬਣਦਾ, ਤਾਂ ਹੀ ਵੱਡਾ ਬਣਦਾ,
ਪਰ ਦੂਜੇ
ਨੂੰ ਨੀਵਾਂ ਹੋਣਾ ਕੋਈ ਚੰਗਾ ਨਹੀਂ ਸਮਝਦਾ, ਚਾਹੁੰਦਾ ਨਹੀਂ ਭਾਵੇਂ ਹੋਣਾ ਪੈਂਦਾ, ਉਹ ਅਲੱਗ ਗੱਲ ਹੈ, ਪਰ ਕੋ ਨਿਵੇ ਨਾ
ਕੋਈ
ਕੋਈ ਨੀ ਨੀਵਾਂ ਹੋਣਾ ਚਾਹੁੰਦਾ ਦੂਜੇ ਅੱਗੇ, ਸੁਭਾਅ ਇਹ ਆਦਮੀ ਦਾ, ਫਿਤਰਤ ਹੈ, ਸਾਰੇ ਮੈਨੂੰ ਨੀਵਾਂ ਹੋਣ ਮੇਰੇ ਅੱਗੇ, ਦੂਜੇ ਨੂੰ ਨੀ ਨੀਵਾਂ ਹੋਣਾ ਕੋਈ ਚਾਹੁੰਦਾ, ਚਾਹੁੰਦਾ ਮੇਰੇ ਅੱਗੇ ਨੀਵੇਂ ਹੋਣ,
ਤਰ ਤਰਾਜੂ ਤੋਲੀ ਹੈ ਨਿਵੇਂ ਸਗੌਰਾ ਹੋਏ,
ਪਰ ਜੇ ਆਪਾਂ ਤਕੜੀ ਲੈ ਕੇ ਤੋਲਣ ਲੱਗੀਏ ਨੀਵਾਂ ਪਾਸਾ ਭਾਰਾ ਹੁੰਦਾ, ਜਿਹੜਾ ਨੀਵਾਂ ਹੋਵੇ ਉਹ ਵਜ਼ਨ ਉਹ ਜ਼ਿਆਦਾ ਹੁੰਦਾ, ਜਿਹੜਾ ਪਾਲਣਾ ਨੀਵਾਂ ਹੋਵੇ ਵਜ਼ਨ ਉਹ ਜ਼ਿਆਦਾ ਕਿ ਉੱਚੇ ਵਾਲੇ ਜ਼ਿਆਦਾ, ਪਰ ਸਿੰਬਲ ਨੂੰ ਕੌਲਾ ਹੁੰਦਾ, ਪਾਉ ਵਿੱਚ ਭਾਰਾ, ਪਾਉ ਵਿੱਚ ਵਿੱਚ ਮੋਟਾ ਭਾਰਾ ਵੱਡਾ ਤੋਲ, ਤੁਰਮਤ ਹੌਲੀ ਬੋਲੇ ਬੋਲ, ਤੁਰਮਤ ਦੇ ਹਲਕੇ ਬੋਲ ਹੁੰਦੇ ਨੇ, ਹਲਕੀਆਂ ਗੱਲਾਂ ਹੁੰਦੀਆਂ ਨੇ, ਵਜ਼ਨਦਾਰ ਗੱਲ ਨਹੀਂ ਹੁੰਦੀ, ਸੱਚ ਦੀ ਗੱਲ ਵਜ਼ਨਦਾਰ ਹੁੰਦੀ ਹੈ, ਔਰ ਸੱਚ ਨੀਵਾਂ
ਅਪਰਾਧੀ ਦੂਣਾ ਨੇ ਮੈਂ ਜੋ ਹੁਣ ਤਾਂ ਮੇਰੇ ਗਾਏ,
ਜੇ ਹੁਣ ਆਪਾਂ ਨੀਵੇਂ ਦੀ ਵੀ ਗੱਲ ਕਰ ਲਈਏ ਨਾ, ਕਈ ਅਪਰਾਧੀ ਅਪਰਾਧ ਕਰਕੇ ਜ਼ਿਆਦਾ ਜਾਣ ਬੁੱਝ ਕੇ ਵੀ ਨੀਵੇਂ ਹੁੰਦੇ ਨੇ, ਸੰਤ ਜੇ ਮੈਂ ਚਰਨਾਂ ਦੀ ਧੂੜ ਆ ਜਾਂ ਬੋ ਆ, ਇਹ ਉਹਨੂੰ ਨੀਵਾਂ ਨਾ ਮੰਨ ਲਿਓ ਕਿਤੇ, ਸੱਚੀਓ ਨੀਵਾਂ ਹੀ ਆ, ਅੰਦਰੋਂ ਨੀਵਾਂ ਬਾਹਰੋਂ ਉਹੀ ਦਿਖਾਵਾ ਕਰਦਾ ਨੀਵੇਂ ਹੁਣ, ਅਪਰਾਧੀ ਦੂਣਾ ਨੇ
ਜੋ ਹੰਤਾ ਮਿਰਗਾਏ,
ਜਿਵੇਂ ਹੰਤਾ ਮਿਰਗਾਏ ਮਿਰਗ ਦੇ ਉੱਤੇ ਜਦ ਹਮਲਾ ਕਰਦਾ, ਛੇੜ ਚਿੱਤਾ ਉਹ ਦੀਵਾ ਹੋ ਕੇ ਹਮਲਾ ਕਰਦਾ ਕਿੱਥੇ ਤਾਂ ਇਕੱਲੇ ਉਹਦੀ ਮਿਰਗ ਦੇ ਸ਼ਿਕਾਰ ਕਰਨ ਵਾਲੇ ਦੀ ਗੱਲ ਕੀਤੀ ਹੈ ਇਹਨਾਂ ਨੇ ਤਿੰਨ ਚਾਰ ਹੋਰ ਵੀ ਮਿਸਾਲਾਂ ਦਿੱਤੀਆਂ ਨੇ ਕਮਾਨ ਜਿੰਨੀ ਝੁਕਦੀ ਹੈ ਉਹਨਾਂ ਤੀਰ ਗਾਂ ਜਾਂਦਾ ਸੱਪ ਜਾ ਖੜਾ ਹੁੰਦਾ ਦੀਵਾ ਹੁੰਦਾ ਤੇ ਡੰਗ ਮਾਰਦਾ ਇਹ ਜਿਹੀਆਂ ਮਿਸਾਲਾਂ ਕਈ ਦਿੱਤੀਆਂ ਹੋਈਆਂ
ਸੀਸ ਨਵਾਈਆ ਕਿਆ ਥੀ ਹੈ ਜਾਂ ਹਿਰਦੇ ਕੁਸਦੇ ਜਾਏ
ਜੇ ਆ ਕੇ ਸਿਰ ਨਵਾ ਵੀ ਦਿੱਤਾ ਕੀ ਫਰਕ ਪਿਆ ਯਾਰ ਹਿਰਦਾ ਨਹੀਂ ਸ਼ੁੱਧ ਹੁਣ ਰੋਜ਼ ਜਾ ਕੇ ਜਿਹੜੇ ਜ਼ਿਆਦਾ ਪਖੰਡੀ ਨੇ ਉਹ ਪੰਜ ਪੰਜ ਮਿੰਟ ਗੁਰੂ ਗ੍ਰੰਥ ਸਾਹਿਬ ਪੂਰੇ ਪਏ ਰਹਿੰਦੇ ਨੇ ਜਾ ਕੇ ਪਖੰਡੀ ਜ਼ਿਆਦਾ ਨੇ ਮੰਨਣਾ ਉਹਨਾਂ ਨੇ ਇੱਕ ਅੱਖਰ ਵੀ ਨਹੀਂ ਸਿਰਫ ਸਾਬਤ ਕਰਦੇ ਨੇ ਵੀ ਅਸੀਂ ਬਹੁਤ ਜ਼ਿਆਦਾ ਭਗਤ ਹਿਰਦਾ ਇਹਦਾ ਮਤਲਬ ਹੈ ਗੁਰਬਾਣੀ ਇਹ ਕਹਿੰਦੀ ਹੈ ਜੇ ਅਸੀਂ ਗੁਰੂ ਮੰਨਦੇ ਹਾਂ ਵੀ ਮੈਨੂੰ ਮੱਥਾ ਟੇਕਣ ਦਾ ਕੋਈ ਫਰਕ ਨਹੀਂ ਹੈ ਕੋਈ ਟੇਕੇ ਕੋਈ ਨਾ ਟੇਕੇ ਜਿਹਦਾ ਹਿਰਦਾ ਸ਼ੁੱਧ ਹੈ ਜੇ ਮੈਨੂੰ ਸਾਰਾ ਦਿਨ ਵੀ ਨਕਲ ਰਹੀ ਹੈ ਵੀ ਮੇਰੇ ਤੇ ਉਹਦਾ ਕੋਈ ਅਸਰ ਨਹੀਂ ਪੈਂਦਾ ਜੇ ਉਹਦਾ ਹਿਰਦਾ ਸ਼ੁੱਧ ਨਹੀਂ ਜੇ ਉਹਨੇ ਬਾਣੀ ਦਾ ਕੋਈ ਅੱਖਰ ਨਹੀਂ ਬਣਨਾ ਮੈਨੂੰ ਸਾਰਾ ਦਿਨ ਨੱਕ ਰਗੜੀ ਜਾਵੇ ਚਾਹੇ ਮੇਰੇ ਅੱਗੇ ਮੇਰੇ ਤੇ ਕੋਈ ਉਹਦਾ ਅਸਰ ਨਹੀਂ ਨੱਕ ਰਗੜੇ ਦਾ ਪੈਣਾ ਗੁਰਬਾਣੀ ਇਹ ਕਹਿੰਦੀ ਹੈ ਜਿਹਨੂੰ ਗੁਰੂ ਮੰਨਦੇ ਹੋ ਇਹ ਗੁਰੂ ਇਹ ਬੋਲਦਾ ਜਿਹੜਾ ਜ਼ਿਆਦਾ ਰੋਜ਼ ਆ ਕੇ ਐਂ ਕਰਦਾ ਉਹ ਅਪਰਾਧੀ ਹੈ ਗੁਰੂ ਨੂੰ ਬਲੈਕਮੇਲ ਕਰਦਾ ਉਹਨੂੰ ਬੇਵਕੂਫ ਸਮਝਦਾ ਵੀ ਸ਼ਾਇਦ ਮੇਰੇ ਤੇ ਭਰੋਸਾ ਕਰ ਲੂ ਉਹ ਤੂੰ ਆਪਣੇ ਤਬਦੀਲੀ ਨਹੀਂ ਲਿਆਉਂਦਾ ਉਹਨੂੰ ਕੀ ਕਹਿਣਾ ਜਾ ਕੇ ਭਰਮਾਉਣਾ ਜਾ ਕੇ ਨੱਕ ਰਗੜ ਕੇ ਤਾਂ ਘੜ ਘੜ ਕੇ ਅੰਦਰ ਕੀ ਜਾਣ ਤਾਂ ਤੂੰ ਡਰਾਮਾ ਕਾਹਦੇ ਵਾਸਤੇ ਕਰਦਾ ਕੀ ਲੋੜ ਹੈ ਡਰਾਮਾ ਕਰਦਾ ਜਿਹੜਾ ਦੂਣਾ ਨਿਭਦਾ ਉਹ ਅਪਰਾਧੀ ਹੁੰਦਾ ਹੀ ਹੈ ਜਿਹੜਾ ਅਪਰਾਧੀ ਨੇ ਉਹਨੂੰ ਇਹ ਡਰਾਮਾ ਕਰਨ ਦੀ ਲੋੜ ਨਹੀਂ ਹੈ ਕਹਿਣ ਦਾ ਮਤਲਬ ਇਹ ਹੈ ਕਿਉਂਕਿ ਅਪਰਾਧੀ ਦੂਣਾ ਨਿਭੇ ਆ ਨਾ ਜੇ ਅਪਰਾਧੀ ਨਹੀਂ ਉਹਨੂੰ ਦੂਣਾ ਨਿਭਣ ਦੀ ਲੋੜ ਨਹੀਂ ਹੈ ਉਹਨੂੰ ਬਹੁਤਾ ਨੱਕ ਰਗੜਨ ਦੀ ਲੋੜ ਨਹੀਂ ਉਹਨੂੰ ਬਹੁਤਾ ਚਿਰ ਡੰਡਾਉਤ ਕਰਨ ਦੀ ਲੋੜ ਨਹੀਂ ਹੈ ਇਹ ਸਾਰੇ ਅਪਰਾਧੀ ਨੇ ਜਿਹੜੇ ਇਦਾਂ ਕਰਦੇ ਗੁਰਬਾਣੀ ਦੇ ਅਨੁਸਾਰ ਤਾਂ ਇਹੀ ਹੈ
ਜਾਂ ਹਿਰਦੇ ਕੁਸੁੱਧਾ ਜਾਏ ਸੀਸ ਨਵਾਈਏ ਕਿਆ ਥੀ ਹੈ ਜਾਂ ਹਿਰਦੇ ਕੁਸੁੱਧੇ ਜਾਏ
ਕੀ ਫਰਕ ਪਏਗਾ ਤੇਰਾ ਜੇ ਤੇਰਾ ਹਿਰਦਾ ਤੇ ਸ਼ੁੱਧ ਹੈ ਜੀ ਹਿਰਦਾ ਸ਼ੁੱਧ ਤਾਂ ਹੈ ਜੇ ਗੁਰਬਾਣੀ ਗੁਰੂ ਜੋ ਕਹੂ ਮੰਨੇਗਾ
ਕੁਸੁੱਧੇ ਜਾਏ
ਕੁਸੁੱਧਾ ਤਾਂ ਮੰਨਣਾ ਨਹੀਂ ਤੇ ਜੇ ਹਿਰਦਾ ਕੁਸੁੱਧਾ ਨਹੀਂ ਮੰਨਦਾ ਫਿਰ ਉਹ ਜੋ ਮਰਜ਼ੀ ਗੁਰੂ ਕਹੀ ਜਾਵੇ ਉਹਨੂੰ ਨਹੀਂ ਮੰਨਣੀ ਜੇ ਮੰਨਣੀ ਨਹੀਂ ਫਿਰ ਤੇਰਾ ਸਿਰ ਨਵਾਉਣ ਦਾ ਫਾਇਦਾ ਕੀ ਹੋਇਆ ਗੁਰਦੁਆਰੇ ਜਾਣ ਦਾ ਫਾਇਦਾ ਕੀ ਹੋਇਆ ਬਹੁਤਾ ਡਰਾਮਾ ਕਰਨ ਦਾ ਫਾਇਦਾ ਕੀ ਹੋਇਆ ਕੁਛ ਵੀ ਫਰਕ ਨਹੀਂ ਪੈਣਾ ਹਾਂ ਇੱਕ ਫਰਕ ਪਊਗਾ ਪੜਿਆ ਹੋਵੇ ਗੁਨਾਹਗਾਰ ਰੋਜ਼ ਸੁਣਦਾ ਬਾਣੀ ਤੂੰ ਗੁਨਾਹਗਾਰ ਜ਼ਿਆਦਾ ਹੈ ਉਹ ਵੀ ਸਾਧ ਨਹੀਂ ਰਿਹਾ ਹੁਣ ਤੂੰ ਤੇਰੇ ਨਾਲ ਰਿਹਾ ਕੋਈ ਨਹੀਂ ਉਹ ਵੀ ਸਾਧ ਨਾਲ ਜਿਹੜਾ ਨਹੀਂ ਗੁਰਦੁਆਰੇ ਜਾਂਦਾ ਉਹਦੇ ਨਾਲ ਰਿਆਇਤ ਹੋ ਸਕਦੀ ਹੈ ਤੇਰੇ ਨਾਲ ਰਿਆਇਤ ਹੋਣੀ ਹੋਈ ਨਹੀਂ ਤੂੰ ਜਾਣ ਬੁੱਝ ਕੇ ਕੰਮ ਕੀਤਾ ਜਾਣ ਬੁੱਝ ਕੇ ਬਾਵਰੇ ਕਾਜ ਵਿਗਾੜਿਓ ਜਿਹਨੇ ਜਾਣ ਬੁੱਝ ਕੇ ਕੀਤਾ ਹੋਵੇ ਜਿਹਨੇ ਜਿਹਦਾ ਕਤਲ ਹੋ ਜਾਵੇ ਨਾ ਡਰਾਈਵਰ ਤੇ ਹੋ ਜਾਵੇ ਅਚਾਨਕ ਹੋ ਜਾਵੇ ਉਹ ਤੇ ਦਫ਼ਾ 304 ਲੱਗਦੀ ਹੈ ਉਹ ਕਹਿੰਦੇ ਵੀ ਇਹਨੇ ਅਰਾਧਤਨ ਕਤਲ ਨਹੀਂ ਕੀਤਾ ਅਰਾਧਾ ਨਹੀਂ ਸੀ ਤਾਂ ਮਾਰਨਾ ਮਰ ਗਿਆ ਇਹਦੀ ਸਜ਼ਾ ਵੀ ਬਹੁਤ ਮਾਮੂਲੀ ਹੈ ਪਰ ਜਿਹਨੇ ਇਰਾਦੇ ਨਾਲ ਕਤਲ ਕੀਤਾ ਹੋਵੇ ਕਤਲ ਨਾ ਵੀ ਹੋਵੇ ਉਹਦੀ ਸਜ਼ਾ ਉਹਨੂੰ ਦਫ਼ਾ 307 ਲੱਗਦੀ ਹੈ ਔਰ ਸਜ਼ਾ 304 ਨੂੰ ਜ਼ਿਆਦਾ ਲੱਗਦੀ 7 ਸਾਲ ਤੱਕ ਦੀ ਕਹਿ ਰਹੇ 302 ਦੀ ਤਾਂ ਚਲੋ ਛੱਡੋ ਉਦੋਂ ਵੀ ਜ਼ਿਆਦਾ ਫਾਂਸੀ ਵੀ ਲੱਗ ਜਾਂਦੀ ਹੈ 302 ਤੋਂ ਪਰ 307 ਇਰਾਦਾ ਕਤਲ ਸੀ ਨਹੀਂ ਕਤਲ ਹੋਇਆ ਉਹਦੀ ਵੀ ਕਤਲ ਹੋਏ ਨਾਲੋਂ ਜ਼ਿਆਦਾ ਸਜ਼ਾ ਹੈ ਦਫ਼ਾ 307 ਮਾਰਨ ਦੇ ਇਰਾਦੇ ਨਾਲ ਉਹਨੇ ਕੰਮ ਕੀਤਾ ਮਰਿਆ ਦੀ ਗੱਲ ਇਰਾਦਾ ਤਾਂ ਮਾਰਨ ਦਾ ਸੀ 304 ਚ ਬੰਦਾ ਮਰ ਗਿਆ ਇਰਾਦਾ ਹੈ ਨਹੀਂ ਸੀ 304 ਦੀ ਸਜ਼ਾ ਥੋੜ੍ਹੀ ਹੈ 307 ਦੀ ਸਜ਼ਾ ਜ਼ਿਆਦਾ ਹਾਲਾਂਕਿ ਬੰਦਾ ਨਹੀਂ ਮਰਿਆ 302 ਦੀ ਤੇ ਛੱਡੋ, ਉਹਦੀ ਤੇ ਜ਼ਿਆਦਾ ਹੋਣੀ ਹੋ। ਇਹ ਆਹ ਦਫਾ ਹੈ, ਆਹ ਜਿਹੜੀ ਤਿੰਨ ਦਫਾ ਨੇ ਨਾ, ਉਹਦੇ ਤਾਂ 302 ਲੱਗੀ ਹੋਈ ਹੈ, ਜਿਹੜਾ ਰੋਜ਼ ਜਾ ਕੇ ਨੱਕ ਰਗੜਦਾ। ਹਾਂ, ਪੜਿਆ ਹੋਵੇ ਗੁਨਾਹਗਾਰ, 302 ਦਫਾ ਦੇ ਵਿੱਚ ਹੈ ਉਹ, ਕਿਤੇ ਭੁਲੇਖੇ 'ਚ ਫਿਰਦਾ ਹੋਵੇ, ਉਹਦੀ ਕੋਈ ਬਖਸ਼ਿਸ਼ ਨਹੀਂ ਹੈ ਕਿਤੇ।
ਮਹੱਲਾ ਪਹਿਲਾ, ਪੜ੍ਹ ਪੁਸਤਕ ਸੰਧਿਆ ਬਾਦਨ, ਸਿਲ ਪੂਜਿਸ ਬਗਲ ਸਮਾਧਨ।
ਪਹਿਲੀ ਗੱਲ ਇਹ, ਪੜ੍ਹ ਨਹੀਂ ਲੱਭਦਾ ਹੈਗਾ, ਪੜ੍ਹੀ ਹੈ, ਅਸੀਂ ਇਹਨੂੰ ਪੜ੍ਹ ਬੋਲਦੇ, ਪੜ੍ਹ ਦੂਜੇ ਨੂੰ ਕਹੀਦਾ ਹੁੰਦਾ ਤੂੰ ਪੜ੍ਹ, ਪੜ੍ਹਦਾ ਇੱਕ ਸੰਬੋਧਨ ਲਫ਼ਜ਼ ਕਰੀਦਾ ਹੁੰਦਾ, ਪੜ੍ਹ ਬਈ ਤੂੰ ਪੜ੍ਹ, ਤੂੰ ਪੜ੍ਹ, ਦੂਜੇ ਨੂੰ ਕਹੀਦਾ ਤੂੰ ਪੜ੍ਹ, ਇਹ ਆਪਣੇ ਆਪ ਨੂੰ ਕਹੀ ਹੋਈ ਗੱਲ।
ਪੜ੍ਹੀ ਪੁਸਤਕ ਸੰਧਿਆ ਬਾਦ,
ਪੁਸਤਕ ਵੀ ਪੜ੍ਹ ਲਈ, ਪੁਸਤਕਾਂ ਕਿਉਂ ਪੜ੍ਹੀ ਦੀਆਂ ਨੇ, ਧਰਮ ਗ੍ਰੰਥ ਕਿਉਂ ਪੜ੍ਹੀਦੇ ਨੇ, ਸਾਰਿਆਂ ਨਾਲ ਮੇਲ ਮਿਲਾਪ ਕਰਨ ਵਾਸਤੇ ਪੜ੍ਹੀਦੇ ਨੇ। ਜੇ ਭਗਤ ਦਾ ਸਾਰਿਆਂ ਨਾਲ ਮੇਲ ਮਿਲਾਪ ਨਹੀਂ ਹੋਰ ਫਿਰ ਕਿਹਦਾ ਹੋਊਗਾ? ਜਿਹਦੇ ਵਿੱਚ ਸਵਾਰਥ ਨਹੀਂ ਹੈ ਉਹਦਾ ਸਾਰਿਆਂ ਨਾਲ ਮੇਲ ਮਿਲਾਪ ਹੈ। ਸਵਾਰਥ ਇੱਕ ਐਸੀ ਚੀਜ਼ ਹੈ ਸਾਨੂੰ ਸਾਰਿਆਂ ਨੂੰ ਤੋੜ ਦਿੰਦਾ, ਸਵਾਰਥ ਤੋੜਦਾ ਸਾਰਿਆਂ ਨੂੰ, ਪਹਿਲਾਂ ਸਵਾਰਥ ਤੋੜਦਾ, ਲੋਭ ਤੋੜਦਾ, ਫਿਰ ਉਹਦੇ ਬਾਅਦ ਗੁੱਸਾ ਵੀ ਆਉਂਦਾ ਹੈ, ਆਉਂਦਾ ਉਹ ਆਉਂਦਾ, ਬਾਕੀ ਬਹੁਤ ਚੀਜ਼ਾਂ ਪੈਦਾ ਹੁੰਦੀਆਂ। ਪੁਸਤਕਾਂ ਪੜ੍ਹੀਆਂ ਨੇ ਕਾਹਦੇ ਵਾਸਤੇ? ਪੜ੍ਹੀਆਂ ਸੰਧਿਆ ਵਾਸਤੇ, ਸੰਧਿਆ ਦਾ ਮਤਲਬ ਸ਼ਾਮ ਦਾ ਟਾਈਮ ਨਹੀਂ ਹੁੰਦਾ, ਸੰਧਿਆ ਦਾ ਹੁੰਦਾ ਦੋ ਚੀਜ਼ਾਂ ਦਾ ਮੇਲ। ਜੋਗੀ ਇਹਨੂੰ ਜੋਗ ਕਹਿੰਦੇ ਨੇ, ਪੰਡਿਤ ਇਹਨੂੰ ਸੰਧਿਆ ਕਹਿੰਦਾ। ਮਾਨਵ ਚਿੱਤ ਨੂੰ ਇੱਕ ਕਰਨ ਵਾਸਤੇ ਪੁਸਤਕਾਂ ਪੜ੍ਹੀ ਦੀਆਂ ਨੇ, ਇੱਕ ਮਨ ਇੱਕ ਚਿੱਤ ਹੋਣ ਵਾਸਤੇ ਗ੍ਰੰਥ ਪੜ੍ਹੀ ਦੇ ਨੇ ਧਰਮ ਦੇ, ਪੁਸਤਕਾਂ ਤੇ ਬੜੀ ਸੰਧਿਆ ਵਾਸਤੇ, ਇੱਕ ਹੋਣ ਵਾਸਤੇ। ਜਿਹਦਾ ਚੇਤਾ ਮਨ ਇੱਕ ਹੈ, ਜਿਹੜਾ ਅੰਦਰੋਂ ਇੱਕ ਹੈ, ਉਹ ਸਾਰਿਆਂ ਨਾਲ ਇੱਕ ਹੈ। ਜੇ ਤੁਹਾਡੇ ਅੰਦਰੋਂ ਦੋ ਚਿੱਤੀ ਅੰਦਰੋਂ ਦਵੰਦ ਮਨ ਔਰ ਚਿੱਤ ਦੀ ਏਕਤਾ ਹੋ ਗਈ ਤਾਂ ਉਹਦੀ ਸਾਰਿਆਂ ਨਾਲ ਏਕਤਾ ਹੈ ਬਾਹਰ, ਜੇ ਲੜਾਈ ਖਤਮ ਹੈ। ਲੜਾਈ ਤਾਂ ਅੰਦਰ ਹੈ ਸਾਡੇ, ਸੱਚ ਹੈ ਝੂਠ ਦੋ ਚੀਜ਼ਾਂ ਅੰਦਰ ਨੇ। ਜੇ ਅੰਦਰੋਂ ਝੂਠ ਖਤਮ ਹੋ ਗਿਆ, ਸੱਚ ਹੋ ਗਿਆ, ਸੱਚ ਦੀ ਫਿਰ ਕਿਸੇ ਨਾਲ ਲੜਾਈ ਨਹੀਂ ਹੁੰਦੀ। ਸੱਚ ਲੜਦਾ ਨਹੀਂ ਕਿਸੇ ਨਾਲ, ਸਮਝਾਉਂਦਾ ਤਾਂ ਚਾਹੇ ਹੈ ਸਭ ਨੂੰ, ਪਰ ਲੜਦਾ ਨਹੀਂ ਕਿਸੇ। ਲੜਨਾ ਹੋਰ ਚੀਜ਼ ਹੈ, ਸਮਝਾਉਣਾ ਹੋਰ ਚੀਜ਼ ਹੈ। ਸਮਝਾਉਣ ਵਾਲੇ ਵੀ ਕਈ ਵਾਰ ਘੂਰਦੇ ਨੇ, ਜੇ ਦੋ ਆਦਮੀ ਲੜਦੇ ਨੇ, ਸਿਆਣੇ ਆ ਕੇ ਕਈ ਵਾਰ ਘੂਰਦੇ ਵੀ ਨੇ, ਪੁਲਿਸ ਵਾਲੇ ਵੀ ਘੂਰਦੇ ਨੇ, ਰਾਜੀਨਾਮਾ ਕਰਾਉਣ ਵਾਸਤੇ ਵੀ ਘੂਰਨਾ ਪੈਂਦਾ। ਉਹ ਰਾਜੀਨਾਮਾ ਕਰਾਉਣ ਵਾਸਤੇ ਘੂਰਨਾ, ਲੜਨਾ ਨਹੀਂ ਹੁੰਦਾ, ਲੜਾਈ ਮਟਾਉਣੀ ਹੁੰਦੀ ਹੈ। ਲੜਾਈ ਮਟਾਉਣ ਵਾਸਤੇ ਵੀ ਗਲਤੀ ਵਾਲੇ ਨੂੰ ਗਲਤੀ ਕਹਿਣਾ ਵੀ ਤੇਰੀ ਗਲਤੀ ਹੈ ਬਈ, ਉਹਨੂੰ ਅਹਿਸਾਸ ਕਰਾਉਣਾ ਗਲਤੀ ਦਾ, ਯਾਰ ਥੋੜ੍ਹਾ ਜਿਹਾ ਘੂਰ ਕੇ ਕਹਿਣਾ ਤੇਰੀ ਗਲਤੀ ਹੈ। ਇਹ ਇਹਨੂੰ ਲੜਨਾ ਨਹੀਂ ਕਹਿੰਦੇ, ਸਮਝਾਉਣਾ ਕਹਿੰਦੇ ਨੇ। ਉਹ ਸਮਝਾਉਣਾ ਲੜਨ 'ਚ ਫਰਕ ਹੈ, ਜੇ ਸਮਝਾਉਣ ਨੂੰ ਲੜਨਾ ਮੰਨ ਲਵੇ ਕੋਈ, ਫਿਰ ਜੇ ਸਮਝਾਉਣ ਨੂੰ ਕੋਈ ਲੜਨਾ ਮੰਨ ਲਵੇ, ਬਸ ਇਹੀ ਗੱਲ ਸੀ। ਗੁਰਬਾਣੀ ਸਮਝਾਉਂਦੀ ਹੈ, ਉਹਨਾਂ ਨੇ ਇਹਨੂੰ ਲੜਾਈ ਮੰਨ ਕੇ ਲੜਾਈ ਸ਼ੁਰੂ ਕਰਤੀ ਗੁਰਬਾਣੀ, ਤਾਂ ਹੀ ਲੜਾਈਆਂ ਹੋਈਆਂ ਨੇ ਗੁਰੂ ਘਰ। ਗੁਰੂ ਘਰ ਦਾ ਕਿੰਨਾ ਲੜਨਾ ਨਹੀਂ ਚਾਹੁੰਦਾ, ਉਹ ਤਾਂ ਕਹਿੰਦਾ ਨਾ ਕੋਈ ਵੈਰੀ ਨਾ ਹੈ ਬਗਾਨਾ, ਉਹ ਸਮਝਦੇ ਨੇ ਸਾਡੇ ਵੈਰੀ ਨੇ। ਸੱਚ ਬੋਲਣਾ ਤਾਂ ਹੀ ਕੌੜਾ ਲੱਗਦਾ ਨਾ, ਸੱਚ ਬੋਲਣਾ ਪਾਪ ਤਾਂ ਹੈ ਨਹੀਂ ਪਰ ਕੌੜਾ ਲੱਗਦਾ। ਕੌੜਾ ਕਿਹਨੂੰ ਲੱਗਦਾ? ਕੌੜਾ ਝੂਠੇ ਨੂੰ ਲੱਗਦਾ, ਸੱਚੇ ਨੂੰ ਕੌੜਾ ਨਹੀਂ ਲੱਗਦਾ। ਸੱਚੇ ਆਰਿਆਂ ਨੂੰ ਕੌੜਾ ਨਹੀਂ ਲੱਗਦਾ, ਸੱਚ ਕੂੜੇ ਆਰਿਆਂ ਨੂੰ ਕੌੜਾ ਲੱਗਦਾ। ਸੱਚ ਦੇ ਦੋ ਟੇਸਟ ਨੇ, ਕੂੜੇ ਆਰਿਆਂ ਨੂੰ ਕੌੜਾ ਲੱਗਦਾ, ਸੱਚੇ ਆਰਿਆਂ ਨੂੰ ਮਿੱਠਾ ਲੱਗਦਾ। ਜਿਹੜੇ ਸਾਖਤ ਨੇ ਉਹਨਾਂ ਨੂੰ ਅੰਮ੍ਰਿਤ ਕੌੜਾ, ਵੇਖਿਆ ਮਿੱਠੀ, ਸੱਚੇ ਆਰਿਆਂ ਨੂੰ ਅੰਮ੍ਰਿਤ ਬਿਠਿਆ ਵੇਖਿਆ ਕੌੜੀ। ਦੋ ਕਿਸਮ ਦੇ ਟੇਸਟ ਨੇ। ਪੜ੍ਹੀ ਪੁਸਤਕ ਸੰਧਿਆ, ਪੁਸਤਕਾਂ ਪੜ੍ਹੀਆਂ ਸੰਧਿਆ ਵਾਸਤੇ
ਬਾਦਨ,
ਲੇਕਿਨ ਫਿਰ ਵੀ ਵਾਦ ਵਿਵਾਦ ਹੈ ਪੰਡਿਤ ਦੇ ਵਿੱਚ, ਫਿਰ ਫਾਇਦਾ ਕੀ ਹੋਇਆ ਵੀ ਪੁਸਤਕਾਂ ਪੜ੍ਹਨ ਦਾ? ਧਰਮ ਗ੍ਰੰਥ ਵਾਦ ਵਿਵਾਦ ਵਾਸਤੇ ਨਹੀਂ ਪੜ੍ਹੀ।